ಸತ್ನಾಮ ಶ್ರೀ ವಾಹಿಗುರು ಸಾಹಿಬ್ ಜೀ ಸಲೋಕ ಮೊಹಲ್ಲಾ ತೀಜಾ ನಾನಕ ನಾವೋ ಕುಥೇಯಾ ಹಲತ ಪಲತ ಸಭ ಜಾಯ ಜಪ ತಪ ಸಂಜಮ ಸಭ ಹಿರ ಲಯಾ ಮುಠಿ ದೂಜಾ ಪಾಯ ನಾನಕ ನಾವ ಕುಥೇಯಾ ಹಲತ ಪಲತ ಸಭ ಜಾಯ ಜಪ ತಪ ಸಂಜಮ ಸಭ ಹಿರ ಲಯಾ ಮುಠಿ ದೂಜಾ ಪಾಯ ಜಮದಾರ ಬದ್ದೇ ಮಾರಿಯಾ ಹೈ ಬಹುತೀ ಮಿಲೈ ಸಜಾಯೇ ಮಹಲ್ಲಾ ತೀಜಾ ಸಂತಾಂ ನಾಲ ವೈರ ಕਮਾਵਦੇ ਦੁਸ਼ਟਾਂ ਨਾਲ ਮੋਹ ਪਿਆਰ ਅੱਗਾ ਪਿੱਛਾ ਸੁਖ ਨਹੀਂ ਮਾਰ ਜਮ ਹੈ ਵਾਰੋ ਵਾਰ ਤਰਿਸਨਾ ਕਦੇ ਨਾ ਬੁਝਈ ਦੁਬਿਧਾ ਹੋਏ ਖੁਆਰ ਮੋਹ ਕਾਲੇ ਤਿਨਾ ਨਿੰਦਕਾ ਤੇਤ ਸੱਚਾ ਦਰਬਾਰ ਨਾਨਕ ਨਾਮ ਵਿਹੋਣਿਆ ਨਾ ਉਰਵਾਰ ਨਾ ਪਾਰ ਪੌੜੀ ਜੋ ਹਰ ਨਾਮ ਧਿਆਏਂਦੇ ਸੇ ਹਰ ਹਰ ਨਾਮ ਰੱਤੇ ਮਨ ਮਾਹੀ ਜਿਨ੍ਹਾਂ ਮਨ ਚਿੱਤ ਇੱਕ ਅਰਾਧਿਆ ਤਿੰਨਾਂ ਇਕਸ ਬਿਨ ਦੂਜਾ ਕੋ ਨਾਹੀ ਸੇਈ ਪੁਰਖ ਹਰ ਸੇਵ ਦੇ ਜਿਨ ਧੁਰ ਮਸਤਕ ਲੇਖ ਲਿਖਾਹੀ ਹਰ ਕੇ ਗੁਣ ਨਿਤ ਗਾਵੰਦੇ ਹਰ ਗੁਣ ਗਾਏ ਗੁਣੀ ਸਮਝਾਹੀ ਵਡਿਆਈ ਵੱਡੀ ਗੁਰਮੁਖਾ ਗੁਰਪੂਰੈ ਹਰ ਨਾਮ ਸਮਾਹੀ ਹਰ ਕੇ ਗੁਣ ਨਿਤ ਗਾਵੰਦੇ ਹਰ ਗੁਣ ਗਾਏ ਗੁਣੀ ਸਮਝਾਹੀ ਵਡਿਆਈ ਵੱਡੀ ਗੁਰਮੁਖਾ ਗੁਰਪੂਰੈ ਹਰ ਨਾਮ ਸਮਾਹੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਹਾਜ਼ਰਾਂ ਹਜ਼ੂਰ ਜਹਰਾਂ ਜਹੂਰ ਸਰਬ ਕਲਾ ਭਰਪੂਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੱਚਖੰਡ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਦਰਬਾਰ ਦੇ ਦਰਸ਼ਨ ਦਿਦਾਰੇ ਕਰ ਰਹੇ ਹੋ। ਸਤਿਗੁਰਾਂ ਦੇ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ। ਲੰਘੀ ਹੋਈ ਰਾਤ ਉਹ ਰਾਤ ਹੈ ਜਦੋਂ ਕਲਗੀਧਰ ਪੰਥ ਦੇ ਵਾਲੀ ਚਮਕੌਰ ਦੀ ਗੜੀ ਵਿੱਚੋਂ ਨਿਕਲੇ ਔਰ ਚੱਲਦੇ ਚੱਲਦੇ ਮਾਛੀਵਾੜੇ ਦੇ ਜੰਗਲਾਂ 'ਚ ਪਹੁੰਚੇ। ਜਿਹੜੀ ਰਾਤ ਲੰਘ ਕੇ ਗਈ ਹੈ ਇਹਦੇ ਨਾਲ ਗੁਰੂ ਪੰਥ ਦਾ ਬੜਾ ਵੱਡਾ ਇਤਿਹਾਸ ਵੀ ਜੁੜਿਆ ਹੋਇਆ। ਜਦੋਂ ਸਾਰਾ ਦਿਨ ਜੰਗ ਹੁੰਦਾ ਰਿਹਾ, ਸੰਧਿਆ ਹੁੱਤੀ ਬਬੀਖਣਾ, ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਨੇਰਾ ਪੈ ਗਿਆ ਤੇ ਪੰਜ ਸਿੰਘ ਮਹਾਰਾਜ ਜੀ ਦੇ ਕੋਲ ਸਨ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਤ ਸਿੰਘ ਜੀ ਔਰ ਭਾਈ ਸੰਗਤ ਸਿੰਘ ਜੀ। ਇਹਨਾਂ ਪੰਜਾਂ ਸਿੰਘਾਂ ਨੇ ਕਲਗੀਧਰ ਜੀ ਨੂੰ ਬੇਨਤੀ ਕੀਤੀ, ਮਹਾਰਾਜ ਤੁਸੀਂ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ। ਕਲਗੀਧਰ ਜੀ ਨਹੀਂ ਸਨ ਜਾਣਾ ਚਾਹੁੰਦੇ, ਪਰ ਸਿੰਘਾਂ ਨੇ ਬਾਰ ਬਾਰ ਕਿਹਾ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਫਿਰ ਉੱਥੇ ਲਿਖਦੇ ਨੇ, ਬਾਰ ਬਾਰ ਸਿੰਘਨ ਕੇ ਕਹਿਬੇ ਨਿਕਸਨ ਕੀ ਕਰ ਤਿਆਰੀ। ਜਦੋਂ ਬਾਰ ਬਾਰ ਸਿੰਘਾਂ ਨੇ ਕਿਹਾ ਫਿਰ ਸਤਿਗੁਰਾਂ ਨੇ ਤਿਆਰੀ ਕਰ ਲਈ ਚੱਲਣ ਦੀ। ਪਰ ਜਾਣ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹਨਾਂ ਪੰਜਾਂ ਸਿੰਘਾਂ ਨੂੰ ਪੰਥ ਨੂੰ ਗੁਰਤਾ ਦਿੱਤੀ, ਗੁਰਿਆਈ ਦਿੱਤੀ। ਜਿਹੜੀ ਰਾਤ ਲੰਘ ਕੇ ਗਈ ਹੈ ਇਹ ਗੁਰੂ ਪੰਥ ਖਾਲਸੇ ਨੂੰ ਗੁਰਿਆਈ ਦਿੱਤੀ ਦਸਵੇਂ ਪਾਤਸ਼ਾਹ ਨੇ। ਜਦੋਂ ਆਪਣੇ ਗਾਤਰੇ ਦੇ ਸ਼ਸਤਰ ਸਿੰਘਾਂ ਦੇ ਗਾਤਰੇ ਸਜਾਉਂਦੇ, ਆਪਣੇ ਸੀਸ ਦੀ ਕਲਗੀ ਲਾ ਕੇ ਭਾਈ ਸੰਗਤ ਸਿੰਘ ਦੇ ਸੀਸ 'ਤੇ ਸਜਾਉਂਦੇ ਅਤੇ ਆਪਣੇ ਮੁਖਾਰ ਬਿੰਦ 'ਚੋਂ ਬਚਨ ਕਰਦੇ, ਖਾਲਸਾ ਮੋਹ ਮੈਂ ਖਾਲਸੇ ਮੈਂ, ਖਾਲਸਾ ਮੋਹ ਮੈਂ ਖਾਲਸੇ ਮੈਂ, ਉੱਥੇ ਇੱਕ ਮਿਕ ਹੋ ਰਹੇ ਨੇ ਅਤੇ ਗੁਰੂ ਪੰਥ ਨੂੰ ਗੁਰਿਆਈ ਦਿੱਤੀ ਹੈ ਦਸਵੇਂ ਪਾਤਸ਼ਾਹ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਆਤਮਾ ਆਪਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਿਰਾਜਮਾਨ ਕੀਤੀ ਹੈ ਔਰ ਸਰੀਰ ਕਰਕੇ ਗੁਰਤਾ ਗੁਰਦੇਵ ਨੇ ਗੁਰੂ ਖਾਲਸੇ ਪੰਥ ਨੂੰ ਦਿੱਤੀ ਹੈ ਔਰ ਇਹਦਾ ਜ਼ਿਕਰ ਖੁਦ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਪਵਿੱਤਰ ਬਾਣੀ ਸਰਬਲੋ ਪ੍ਰਕਾਸ਼ ਗ੍ਰੰਥ ਵਿੱਚ ਕੀਤਾ ਹੈ। ਇਹ ਪਾਵਨ ਗ੍ਰੰਥ ਗੁਰਦੇਵ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ 'ਤੇ ਰਚਿਆ, ਜਿੱਥੇ ਬੂੰਗਾ ਸਰਬਲੋ ਹੈ। ਇਸ ਗ੍ਰੰਥ ਵਿੱਚ ਗੁਰਦੇਵ ਨੇ ਸਭ ਤੋਂ ਪਹਿਲੀ ਗਵਾਹੀ ਜੇ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੀ ਔਰ ਗੁਰੂ ਪੰਥ ਨੂੰ ਗੁਰਿਆਈ ਦੀ ਜਿਹੜੀ ਸਭ ਤੋਂ ਪਹਿਲੀ ਸ਼ਾਦੀ ਗਵਾਹੀ ਮਿਲਦੀ ਹੈ ਉਹ ਖੁਦ ਕਲਗੀਧਰ ਦੀ ਆਪਣੀ ਬਾਣੀ 'ਚੋਂ ਮਿਲਦੀ। ਬਾਕੀ ਜਿਹੜੇ ਇਤਿਹਾਸਕ ਗ੍ਰੰਥ ਨੇ ਉਹਨਾਂ ਵਿੱਚ ਬਾਅਦ ਵਿੱਚ ਲਿਖਿਆ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਦੇ ਸੰਬੰਧ ਵਿੱਚ, ਪਰ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੇਣ ਦੀ ਜਿਹੜੀ ਗੱਲ ਹੈ ਉਹ ਜਿੱਥੇ ਕਹੀ ਗਈ ਹੈ ਉਹ ਖੁਦ ਦਸਵੇਂ ਪਾਤਸ਼ਾਹ ਨੇ ਆਪ ਕਹੀ ਹੈ। ਕਲਗੀਧਰ ਪਾਤਸ਼ਾਹ ਦੇ ਬਚਨ ਨੇ ਗੁਰ ਅਪਨ ਪੋ ਖਾਲਸਾ ਸੌਂਪਾ, ਦੁਤੀ ਰੂਪ ਸਤਿਗੁਰ ਸ੍ਰੀ ਗ੍ਰੰਥਾ ਬੋਲਣ ਸਤਿਗੁਰ ਸ਼ਬਦ ਸੰਭਾਖਣ ਨਾਮ ਗੋਬਿੰਦ ਕੀਰਤਨ ਸੰਥਾ ਕਿ ਸਾਹਿਬ ਗੁਰੂ ਕਲਗੀਧਰ ਜੀ ਕਹਿੰਦੇ ਮੈਂ ਆਪਣਾ ਆਪ ਬਾਹਰੀ ਸਵਰੂਪ ਗੁਰੂ ਖਾਲਸੇ ਪੰਥ ਨੂੰ ਦਿੱਤਾ ਹੈ ਔਰ ਆਪਣੀ ਆਤਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਿਰਾਜਮਾਨ ਕੀਤੀ ਹੈ। ਗੁਰ ਅਪਨ ਪੋ ਖਾਲਸਾ ਸੌਂਪਾ ਦੁਤੀ ਰੂਪ ਸ੍ਰੀ ਸਤਿਗੁਰ ਸ੍ਰੀ ਗ੍ਰੰਥਾ। ਆਮ ਕਰਕੇ ਸਵਾਲ ਸਾਨੂੰ ਕੋਈ ਕਰੇ ਅਤੇ ਪੁੱਛੇ ਕਿ ਤੁਹਾਡਾ ਗੁਰੂ ਕੌਣ ਹੈ ਅਤੇ ਆਪਾਂ ਕਹਿ ਦਿੰਦੇ ਹਾਂ ਜੀ ਸਾਡੇ ਗੁਰੂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਅਤੇ ਹੈਣ ਵੀ। ਪਰ ਕੋਈ ਸਾਨੂੰ ਇਹ ਵੀ ਤਾਂ ਸਵਾਲ ਕਰ ਸਕਦਾ ਹੈ ਕਿ ਸ਼ਬਦ ਤਾਂ ਸੂਖਸ਼ਮ ਹੁੰਦਾ, ਸਰੀਰ ਸਥੂਲ ਹੈ, ਸੂਖਸ਼ਮ ਸ਼ਬਦ ਸਥੂਲ ਸਰੀਰ ਦਾ ਗੁਰੂ ਕਿਵੇਂ ਹੋ ਸਕਦਾ? ਪੁੱਛ ਸਕਦਾ ਨਾ ਕੋਈ ਕਿ ਸ਼ਬਦ ਸੂਖਸ਼ਮ ਹੈ ਅਤੇ ਸੂਖਸ਼ਮ ਸ਼ਬਦ ਸਥੂਲ ਸਰੀਰ ਦਾ ਗੁਰੂ ਕਿਵੇਂ ਹੋ ਸਕਦਾ? ਤੁਹਾਡੇ ਸਥੂਲ ਸਰੀਰ ਦਾ ਤਾਂ ਫਿਰ ਗੁਰੂ ਕੋਈ ਹੈ ਹੀ ਨਹੀਂ, ਫਿਰ ਤੁਹਾਨੂੰ ਦੇਹਧਾਰੀ ਗੁਰੂ ਦੀ ਜ਼ਰੂਰਤ ਹੈ। ਇਹ ਕਹਿ ਕੇ ਕਈਆਂ ਨੂੰ ਗੁੰਮਰਾਹ ਕਰਕੇ ਉਹਨਾਂ ਦੇਹਧਾਰੀ ਪਖੰਡੀਆਂ ਦੇ ਕੋਲ ਲਿਜਾਇਆ ਗਿਆ ਕਈਆਂ ਨੂੰ। ਖਾਲਸਾ ਜੀ, ਸ਼ਬਦ ਰੂਪ ਦੇ ਵਿੱਚ ਸਾਡੀ ਸੁਰਤੀ ਗੁਰਦੇਵ ਦੇ ਸ਼ਬਦ ਦੀ ਦਾਸੀ ਹੈ, ਸ਼ਬਦ ਸੁਰਤ ਵਿੱਚ ਵਸਦਾ, ਸ਼ਬਦ ਸੁਰਤ ਦਾ ਸੁਮੇਲ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ ਦਾ ਸਿਧਾਂਤ ਹੈ। ਪਰ ਸਾਡੇ ਸਰੀਰ ਦਾ ਗੁਰੂ ਵੀ ਹੈ ਅਤੇ ਸਾਡੇ ਸਰੀਰ ਦਾ ਗੁਰੂ ਹੈ ਗੁਰੂ ਖਾਲਸਾ ਪੰਥ। ਗੁਰੂ ਖਾਲਸਾ ਪੰਥ ਸਾਡੇ ਸਰੀਰ ਦਾ ਗੁਰੂ ਹੈ ਔਰ ਸ਼ਬਦ ਗੁਰੂ ਸਾਡੇ ਸੁਰਤੀ ਦੇ ਗੁਰੂ ਹਨ। ਇਸ ਕਰਕੇ ਗ੍ਰੰਥ ਪੰਥ ਖਾਲਸ ਵਰਤਨਤਾ, ਗੁਰੂ ਕਲਗੀਧਰ ਕਹਿੰਦੇ ਮੈਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੋਨਾਂ ਵਿੱਚ ਵਰਤਦਾ ਹਾਂ, ਮੇਰਾ ਦੋਨਾਂ ਵਿੱਚ ਸੁਮੇਲ ਹੈ। ਔਰ ਜਦੋਂ ਪੰਜਾਂ ਨੂੰ ਗੁਰਦੇਵ ਨੇ ਗੁਰਿਆਈ ਦਿੱਤੀ ਹੈ, ਪੰਥ ਨੂੰ ਗੁਰਿਆਈ ਦਿੱਤੀ ਅਤੇ ਭਾਈ ਸੰਗਤ ਸਿੰਘ ਦੇ ਸੀਸ 'ਤੇ ਕਲਗੀ ਸਜਾਉਂਦਿਆਂ ਪੰਜਾਂ ਸਿੰਘਾਂ ਨੂੰ ਕਹਿ ਰਹੇ ਨੇ ਖਾਲਸਾ ਮੋਹ ਮੈਂ ਖਾਲਸੇ ਮੈਂ, ਉਦੋਂ ਇਹ ਵੀ ਬਚਨ ਗੁਰਦੇਵ ਨੇ ਕਹੇ ਅੱਜ ਤੋਂ ਬਾਅਦ ਜੋ ਇਹ ਪੰਜ ਕਰਨਗੇ ਉਹ ਸਾਰੇ ਪੰਥ ਨੂੰ ਪ੍ਰਵਾਨ ਹੋਵੇਗਾ। ਯਾਨੀ ਕਿ ਜੋ ਪੰਜ ਸਿੰਘ ਤਿਆਰ ਬਰ ਤਿਆਰ ਕਰਨਗੇ, ਜੋ ਪੰਜ ਹੁਕਮਨਾਮਾ ਜਾਰੀ ਕਰਨਗੇ, ਉਹ ਸਮੁੱਚੇ ਪੰਥ ਨੂੰ ਪ੍ਰਵਾਨ ਹੋਵੇਗਾ। ਕੋਈ ਤਨਖਾਹੀਆ ਹੋਵੇਗਾ ਤਾਂ ਇਹ ਪੰਜ ਤਨਖਾਹ ਲਾ ਕੇ ਉਹਨੂੰ ਬਖਸ਼ਣਗੇ। ਪੰਜਾਂ ਦੀ ਮਰਿਆਦਾ ਗੁਰਦੇਵ ਨੇ ਪਰੰਪਰਾ ਜਿਹੜੀ ਹੈ ਉਹ ਪ੍ਰਪੱਕ ਤੌਰ 'ਤੇ ਲਾਗੂ ਕਰ ਦਿੱਤੀ। ਹਾਲਾਂਕਿ ਪੰਜਾਂ ਦੀ ਪ੍ਰਧਾਨਤਾ ਗੁਰੂ ਘਰ ਵਿੱਚ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਹੈ, ਜਦੋਂ ਗੁਰਦੇਵ ਨੇ ਕਿਹਾ ਪੰਚ ਪ੍ਰਵਾਨ ਪੰਚ ਪ੍ਰਧਾਨ। ਪੰਜਵੇਂ ਪਾਤਸ਼ਾਹ ਮਹਾਰਾਜ ਸ਼ਹੀਦੀ ਦੇਣ ਜਾਂਦੇ ਨੇ ਲਾਹੌਰ ਅਤੇ ਉਹਨਾਂ ਨਾਲ ਪੰਜ ਹੀ ਸਿੱਖ ਜਾਂਦੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਦੇ ਗਵਾਲੀਅਰ ਦੇ ਕਿਲ੍ਹੇ ਵਿੱਚ ਜਾਂਦੇ ਨੇ ਅਤੇ ਉਹਨਾਂ ਨਾਲ ਵੀ ਪੰਜ ਹੀ ਸਿੱਖ ਸਨ। ਅਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦੀ ਦੇਣ ਜਾਂਦੇ ਨੇ ਅਤੇ ਉਹਨਾਂ ਨਾਲ ਵੀ ਪੰਜ ਹੀ ਸਿੱਖ ਸਨ। ਪੰਜਾਂ ਦੀ ਪ੍ਰਧਾਨਤਾ ਗੁਰੂ ਘਰ ਵਿੱਚ ਰਹੀ ਹੈ, ਪਰ ਆਹ ਜਿਹੜੀ ਰਾਤ ਲੰਘ ਕੇ ਗਈ ਹੈ ਉਸ ਦਿਨ ਪੰਜਾਂ ਦੀ ਪ੍ਰਧਾਨਤਾ 'ਤੇ ਪੱਕੇ ਤੌਰ 'ਤੇ ਕਲਗੀਧਰ ਨੇ ਮੋਹਰ ਲਾ ਦਿੱਤੀ। ਔਰ ਤਿੰਨਾਂ ਸਿੰਘਾਂ ਨੂੰ ਨਾਲ ਲੈ ਕੇ ਭਾਈ ਦਇਆ ਸਿੰਘ, ਧਰਮ ਸਿੰਘ ਅਤੇ ਮਾਨ ਸਿੰਘ ਨੂੰ ਨਾਲ ਲੈ ਕੇ ਔਰ ਭਾਈ ਸੰਤ ਸਿੰਘ ਅਤੇ ਸੰਗਤ ਸਿੰਘ ਹੋਣਾ ਨੂੰ ਚਮਕੌਰ ਦੀ ਗੜੀ 'ਚ ਛੱਡ ਕੇ ਗੁਰਦੇਵ ਜੀ ਗੁਰਦੁਆਰਾ ਤਾੜੀ ਸਾਹਿਬ ਵਾਲੀ ਜਗ੍ਹਾ 'ਤੇ ਤਾੜੀ ਮਾਰ ਕੇ ਕਹਿ ਕੇ ਗਏ ਨੇ ਪੀਰੇ ਹਿੰਦ ਮੇਰਵਦ ਦੱਸ ਕੇ ਗਏ ਨੇ। ਔਰ ਸਿੰਘਾਂ ਨੂੰ ਕਹਿ ਦਿੱਤਾ ਉਹ ਸਾਹਮਣੇ ਤਾਰਾ ਚਮਕਦਾ, ਇਹਦੀ ਸੇਧ 'ਚ ਚੱਲਦੇ ਜਾਓ, ਜੇ ਰਾਤ ਨੂੰ ਵੱਖਰੇ ਹੋਏ ਸਵੇਰੇ ਦਿਨ ਚੜ੍ਹਦਿਆਂ ਤੱਕ ਅੰਮ੍ਰਿਤ ਵੇਲੇ ਤੱਕ ਆਪਾਂ ਇਕੱਠੇ ਹੋ ਜਾਵਾਂਗੇ। ਅਤੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਆਹ ਜਿਹੜੀ ਰਾਤ ਲੰਘ ਕੇ ਗਈ ਹੈ ਪੈਦਲ ਤੁਰੇ ਜਾਂਦੇ ਨੇ, ਜਿਹੜੇ ਕਦੇ ਬਹੁਤ ਜ਼ਿਆਦਾ ਲੰਮਾ ਪੈਂਡਾ ਚੱਲੇ ਹੀ ਨਹੀਂ ਸਨ, ਘੋੜਿਆਂ 'ਤੇ ਪਾਲਕੀਆਂ 'ਤੇ ਹਾਥੀਆਂ 'ਤੇ ਸਵਾਰ ਹੋ ਕੇ ਜਾਂਦੇ ਸਨ, ਅੱਜ ਪੈਦਲ ਤੁਰੇ ਜਾ ਰਹੇ ਨੇ ਅਤੇ ਉਹ ਵੀ ਇਕੱਲੇ, ਨਾਲ ਕੋਈ ਫੌਜ ਨਹੀਂ। ਮਾਛੀਵਾੜੇ ਦੇ ਜੰਗਲਾਂ ਵਿੱਚੋਂ ਲੰਘਦੇ ਆਉਂਦੇ ਨੇ ਅਤੇ ਚੱਲਦਿਆਂ ਚੱਲਦਿਆਂ ਜੰਡ ਸਾਹਿਬ ਦੇ ਕੋਲ ਮਹਾਰਾਜ ਜੀ ਨੇ ਕੁਝ ਸਮੇਂ ਲਈ ਆਰਾਮ ਕੀਤਾ, ਇੱਥੋਂ ਫਿਰ ਅੱਗੇ ਵਧੇ ਨੇ ਅਤੇ ਮਾਛੀਵਾੜੇ ਜਿੱਥੇ ਗੁਰਦੁਆਰਾ ਚਰਨ ਕਮਲ ਸਾਹਿਬ ਹੈ ਇੱਥੇ ਪੁੱਜੇ ਨੇ। ਇੱਥੇ ਆ ਕੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਖੂਹ ਸੀ ਲਾਗੇ ਅਤੇ ਖੂਹ ਦੇ ਕੋਲੋਂ ਇੱਕ ਟਿੰਡ ਚੁੱਕੀ ਹੈ ਅਤੇ ਟਿੰਡ ਦਾ ਸਰਾਣਾ ਲਾਇਆ ਅਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਹੋਇਆ ਨੇ। ਸ਼ਬਦ ਉਚਾਰਿਆ ਜੋ ਮੈਂ ਮੰਗਲਾ ਚਰਨ 'ਚ ਪੜ੍ਹਿਆ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਆਹ ਸ਼ਬਦ ਅੱਜ ਦੇ ਦਿਨ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਗਰੀਬ ਨਵਾਜ ਨੇ ਅਕਾਲ ਪੁਰਖ ਦੇ ਸ਼ੁਕਰ ਵਜੋਂ ਨਿਰੰਕਾਰ ਦੇ ਰੰਗਾਂ ਵਿੱਚ ਰੰਗਿਆ ਹੋਇਆ ਉਚਾਰਨ ਕੀਤਾ। ਕੈਸਾ ਉੱਚਾ ਸਤਿਗੁਰਾਂ ਦਾ ਕਿਰਦਾਰ ਹੈ, ਮਾਨਸਿਕ ਬਲ ਕਿਤਨਾ ਮਜ਼ਬੂਤ ਹੈ ਕਿ ਆਨੰਦਪੁਰ ਸਾਹਿਬ ਦੇ ਸ਼ਾਹੀ ਮਹੱਲ ਕੋਲ ਨਹੀਂ, ਨਾ ਬਾਜ ਹੈ, ਨਾ ਤਾਜ ਹੈ, ਨਾ ਪਰਿਵਾਰ ਹੈ। ਅੱਖਾਂ ਦੇ ਸਾਹਮਣੇ ਵੱਡੇ ਸਾਹਿਬਜ਼ਾਦੇ ਸ਼ਹੀਦੀਆਂ ਪਾ ਚੁੱਕੇ ਨੇ, ਜਾਨ ਤੋਂ ਪਿਆਰੇ ਸਿੰਘ ਸ਼ਹੀਦੀਆਂ ਪਾ ਚੁੱਕੇ ਨੇ, ਬਿਲਕੁਲ ਇਕੱਲੇ ਨੇ। ਇਹੋ ਜਿਹੀ ਹਾਲਤ ਵਿੱਚ ਜੇ ਕੋਈ ਆਮ ਕੋਈ ਵਿਅਕਤੀ ਹੁੰਦਾ ਤਾਂ ਉਹ ਪਾਗਲ ਹੋ ਜਾਂਦਾ, ਪਰ ਮੇਰੇ ਸਾਹਿਬ ਸੱਚੇ ਪਾਤਸ਼ਾਹ ਉਸ ਰੱਬੀ ਰੰਗਾਂ ਵਿੱਚ ਰੰਗੇ ਹੋਏ, ਇਸ ਅਵਸਥਾ ਵਿੱਚ ਵੀ ਟਿਕੇ ਹੋਏ, ਨਿਰੰਕਾਰ ਦੇ ਰੰਗਾਂ ਵਿੱਚ ਰੰਗੇ ਹੋਏ ਕਹਿ ਰਹੇ ਨੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਦ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਠ ਖੇੜਿਆਂ ਦਾ ਰਹਿਣਾ। ਫਿਰ ਵੀ ਇਹੀ ਸ਼ਬਦ ਉਚਾਰ ਰਹੇ ਨੇ, ਐਸੇ ਬਾਜਾਂ ਵਾਲੇ ਚੋਜੀ ਪ੍ਰੀਤਮ ਗੁਰੂ ਕਲਗੀਧਰ ਇੱਧਰ ਮਾਛੀਵਾੜੇ ਦੇ ਜੰਗਲਾਂ 'ਚ ਆ ਗਏ। ਸਾਹਿਬ ਦੇ ਘਰ ਦੇ ਮਸੰਦ ਸਨ, ਉਹਨਾਂ ਦਾ ਬਾਗ ਸੀ, ਉੱਥੇ ਉਤਰੇ। ਉੱਧਰ ਚਮਕੌਰ ਦੀ ਗੜੀ ਵਿੱਚ ਅੱਜ ਦਾ ਦਿਨ ਚੜ੍ਹਿਆ। ਭਾਈ ਸੰਤ ਸਿੰਘ ਅਤੇ ਸੰਗਤ ਸਿੰਘ ਸਾਰੀ ਰਾਤ ਨਗਾਰਾ ਵਜਾਉਂਦੇ ਰਹੇ, ਗੁਰੂ ਸਾਹਿਬ ਕਹਿ ਕੇ ਗਏ ਸੀ ਨਗਾਰਾ ਵੱਜਦਾ ਰਹੇ। ਸਵੇਰੇ ਵੈਰੀਆਂ ਨੇ ਆ ਕੇ ਹੌਸਲਾ ਕਰਕੇ, ਪਹਿਲਾਂ ਤਾਂ ਸਾਰਾ ਦਿਨ ਹੌਸਲਾ ਹੀ ਨਹੀਂ ਪਿਆ ਉਹਨਾਂ ਦਾ ਨੇੜੇ ਟੁੱਕਣ ਦਾ, ਆ ਕੇ ਭਾਈ ਸੰਗਤ ਸਿੰਘ ਹੋਣਾ ਦੇ ਉੱਤੇ ਹਮਲਾ ਕੀਤਾ। ਭਾਈ ਸੰਗਤ ਸਿੰਘ ਔਰ ਭਾਈ ਸੰਤ ਸਿੰਘ ਜੀ ਲੜਦਿਆਂ ਲੜਦਿਆਂ ਅੱਜ ਦੇ ਦਿਨ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਅੱਜ ਭਾਈ ਸੰਗਤ ਸਿੰਘ ਹੋਣਾ ਦਾ ਸ਼ਹੀਦੀ ਦਿਹਾੜਾ ਵੀ ਹੈ। ਉਹਨਾਂ ਸਮੂਹ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ ਹੈ, ਨਮਸਕਾਰ ਹੈ, ਵੰਦਨਾ ਹੈ। ਪਰ ਸਾਨੂੰ ਇਹ ਵਿਰਸਾ ਮਿਲਿਆ ਸੂਰ ਵੀਰਤਾ ਦਾ, ਯੋਧਿਆਂ ਦਾ ਇਤਿਹਾਸ ਵਾਚਣਾ, ਸੁਣਨਾ, ਪੜ੍ਹਨਾ, ਜਿਹਨੂੰ ਸੁਣ ਕੇ ਪੜ੍ਹ ਕੇ ਵਿਚਾਰ ਕੇ ਅੱਜ ਵੀ ਕਾਇਰਾਂ ਅਤੇ ਗੀਦੀਆਂ ਦੇ ਦਿਲਾਂ ਵਿੱਚੋਂ ਕਾਇਰਤਾ ਦੂਰ ਹੁੰਦੀ ਹੈ ਅਤੇ ਉਹ ਸੂਰ ਵੀਰਤਾ ਨਾਲ ਭਰ ਜਾਂਦੇ ਨੇ, ਸੂਰਮਤਾਈ ਨਾਲ ਭਰ ਜਾਂਦੇ ਨੇ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੋ ਗੁਰਦੇਵ ਨੇ ਤਖਤਾਂ 'ਤੇ ਸੁਭਾਏਮਾਨ ਹੋ ਕੇ ਪ੍ਰਕਾਸ਼ਮਾਨ ਹੋ ਕੇ ਕੁੱਲ ਸੰਸਾਰ ਨੂੰ ਹੁਕਮਨਾਮੇ ਦੀ ਸ੍ਰੀ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਆਓ ਜਿੰਨਾ ਵੀ ਸਮਾਂ ਸਾਹਿਬ ਜੀ ਨੇ ਬਖਸ਼ਿਆ ਇਹਨੂੰ ਸਫਲਿਆਂ ਕਰਨ ਵਾਸਤੇ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਕਰਨ ਅਤੇ ਸੁਣਨ ਦਾ ਯਤਨ ਕਰੀਏ। ਗਰੀਬ ਨਵਾਜ ਪਾਤਸ਼ਾਹ ਦੇ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਤਾਰਦਿਆਂ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੋ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਸਲੋਕ ਮੋਹੱਲਾ ਤੀਜਾ ਨਾਨਕ ਨਾਵ ਕੁੱਥਿਆ ਹਲਤ ਪਲਤ ਸਭ ਜਾਏ।
ਸਲੋਕ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਉਚਾਰਨ ਕਰ ਰਹੇ ਨੇ। ਇਹ ਪਾਵਨ ਸਲੋਕ ਸੋਰਠ ਦੀ ਵਾਰ ਚੋਂ ਪ੍ਰਾਪਤ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 22 ਵਾਰਾਂ ਹਨ। 22 ਵਾਰਾਂ ਚੋਂ ਇੱਕ ਵਾਰ ਹੈ ਸੋਰਠ ਦੀ ਵਾਰ। ਵਾਰ ਉਹਨੂੰ ਕਹਿੰਦੇ ਨੇ ਜਿਹਦੇ ਵਿੱਚ ਸੂਰਮਿਆਂ ਦਾ, ਬਹਾਦਰਾਂ ਦਾ, ਯੋਧਿਆਂ ਦਾ, ਉਹਨਾਂ ਦੇ ਜੰਗਾਂ ਯੁੱਧਾਂ ਦਾ ਵਰਣਨ ਕੀਤਾ ਜਾਏ, ਉਹਨੂੰ ਵਾਰ ਕਹਿੰਦੇ ਆ। ਔਰ ਇਹੋ ਜਿਹੀ ਇੱਕ ਵਾਰ ਦੀ ਰਚਨਾ ਸਭ ਕਮਾਲ ਗੁਰੂ ਕਲਗੀਧਰ ਪਾਤਸ਼ਾਹ ਨੇ ਕੀਤੀ ਹੈ। ਉਸ ਵਾਰ ਦਾ ਨਾਮ ਹੈ ਚੰਡੀ ਦੀ ਵਾਰ, ਜਿਹਦੀ ਪਹਿਲੀ ਪੌੜੀ ਅਰਦਾਸ ਵਿੱਚ ਆਪ ਜੀ ਰੋਜ਼ ਪੜ੍ਹਦੇ। ਪਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਾਰ ਦਾ ਸਰੂਪ ਹੈ, ਇਹ ਉਹ ਵਾਰਾਂ ਨੇ ਜਿਨ੍ਹਾਂ ਵਿੱਚ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੀ ਸਿਫਤ ਗਾਇਨ ਕੀਤੀ ਗਈ ਔਰ ਸਲੋਕਾਂ ਦੇ ਸਮੇਤ ਨੇ। ਬਸੰਤ ਦੀ ਵਾਰ ਔਰ ਰਾਮਕਲੀ ਦੀ ਵਾਰ, ਰਾਏ ਬਲਵੰਡ ਤਥੈ ਸੱਤੈ ਡੂਮ ਆਖੀ, ਇਹ ਦੋ ਵਾਰਾਂ ਕੇਵਲ ਪੌੜੀਆਂ ਦਾ ਸੁਮੇਲ ਨੇ, ਇਹਨਾਂ ਵਿੱਚ ਸਲੋਕ ਨਹੀਂ। ਬਾਕੀ ਸਾਰੀਆਂ ਵਾਰਾਂ ਵਿੱਚ ਸਲੋਕਾਂ ਦੇ ਸਮੇਤ ਗੁਰਦੇਵ ਨੇ ਵਾਰਾਂ ਦੀ ਰਚਨਾ ਕੀਤੀ ਹੈ। ਵਾਰ ਦੇ ਜਿਹੜੇ ਅੱਖਰੀ ਅਰਥ ਨੇ, ਵਾਰ ਆ ਸ਼ਸਤਰ ਦਾ ਵਾਰ ਵੀ ਹੁੰਦਾ, ਤਲਵਾਰ ਦਾ ਵਾਰ, ਇਹਨੂੰ ਵੀ ਵਾਰ ਕਹਿੰਦੇ ਆ। ਵਾਰ ਦਾ ਮਤਲਬ ਜਿਵੇਂ ਹਰ ਜੋ ਲਿਖ ਹੈ ਵਾਰ ਨ ਆਵੀ, ਉੱਥੇ ਵਾਰ ਦਾ ਮਤਲਬ ਹੈ ਅੰਤ। ਵਾਰ ਦਾ ਮਤਲਬ ਵਾਰੀ ਵੀ ਹੈ, ਵਾਰੀ ਆਉਣੀ। ਵਾਰ ਦਾ ਮਤਲਬ ਆ ਜਿਹੜੇ 7 ਵਾਰ ਨੇ ਹਫ਼ਤੇ ਦੇ, ਉਹਨੂੰ ਵੀ ਵਾਰ ਕਹਿੰਦੇ ਆ। ਪਰ ਇੱਥੇ ਵਾਰਾਂ ਜਿਹੜੀਆਂ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਰਚਨਾ ਕਰਕੇ ਲਿਖੀਆਂ ਨੇ, ਇਸ ਵਾਰ ਦਾ ਮਤਲਬ ਹੈ ਜਿਹਦੇ 'ਚ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੀ ਸਿਫਤ ਸਲਾਘਾ ਗਾਇਨ ਕੀਤੀ ਗਈ ਹੋਵੇ, ਉਹ ਵਾਰ। ਸੋਰਠ ਦੀ ਵਾਰ ਵਿੱਚੋਂ ਅੱਜ ਦਾ ਇਹ ਸ਼ਬਦ ਪ੍ਰਾਪਤ ਹੋਇਆ ਹੈ। ਔਰ ਇਹ ਵਾਰ ਸਿਰਲੇਖ ਚੌਥੇ ਪਾਤਸ਼ਾਹ ਦੇ ਸਿਰਲੇਖ ਹੇਠਾਂ ਹੈ, ਯਾਨੀ ਕਿ ਇਹਦੀਆਂ ਜਿਹੜੀਆਂ ਪੌੜੀਆਂ ਨੇ ਸੋਰਠ ਦੀ ਵਾਰ ਦੀਆਂ, ਜਿੰਨੀਆਂ ਵੀ ਪੌੜੀਆਂ ਨੇ, ਉਹ ਚੌਥੇ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਜਿਹੜੇ ਸਲੋਕ ਨੇ ਉਹ ਪਹਿਲੇ ਪਾਤਸ਼ਾਹ ਦੇ ਵੀ ਨੇ, ਤੀਜੇ ਪਾਤਸ਼ਾਹ ਦੇ ਵੀ ਨੇ, ਪਰ ਜਿਹੜੀਆਂ ਪੌੜੀਆਂ ਜਿੰਨੀਆਂ ਵੀ ਆਉਣਗੀਆਂ ਇਸ ਵਾਰ ਵਿੱਚ, ਉਹ ਸਾਰੀਆਂ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀਆਂ ਹਨ। ਸਲੋਕ ਉਚਾਰਨ ਕਰ ਰਹੇ ਨੇ ਤੀਸਰੇ ਪਾਤਸ਼ਾਹ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬੰਨ ਆਵੈ, ਧੰਨ ਗੁਰੂ ਅਮਰਦਾਸ ਜੀ ਮਹਾਰਾਜ। ਦਇਆਨਿਧ ਸਾਹਿਬ ਸੱਚੇ ਪਾਤਸ਼ਾਹ ਉਚਾਰਨ ਕਰਦੇ ਨੇ, ਨਾਨਕ ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਹਨ, ਨਾਵ ਉਹ ਕੁੱਥਿਆ। ਕੁੱਥਿਆ ਦਾ ਮਤਲਬ ਹੁੰਦਾ, ਸੰਸਕ੍ਰਿਤ ਦਾ ਸ਼ਬਦ ਹੈ ਵੀ ਖੁੰਝਿਆ ਹੋਇਆ, ਜਾਂ ਇਸ ਤਰ੍ਹਾਂ ਕਹਿ ਲਈਏ ਵੀ ਭੁੱਲਿਆ ਹੋਇਆ। ਕੁੱਥਿਆ ਦਾ ਅਰਥ ਕਰਾਂਗੇ ਜਿਹੜਾ ਭੁੱਲਿਆ ਹੋਇਆ, ਵੀ ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਭੁੱਲੇ ਹੋਏ ਨੇ, ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਭੁੱਲਿਆ ਹੋਇਆ, ਨਿਰੰਕਾਰ ਦਾ ਨਾਮ ਭੁੱਲਿਆ ਹੋਇਆ, ਹਲਤ ਪਲਤ ਸਭ ਜਾਏ। ਹਲਤ ਨਾਮ ਹੈ ਲੋਕ ਦਾ ਅਤੇ ਪਲਤ ਨਾਮ ਹੈ ਪਰਲੋਕ ਦਾ। ਹਲਤ ਦਾ ਮਤਲਬ ਆਹ ਲੋਕ ਜਿੱਥੇ ਆਪਾਂ ਬੈਠੇ, ਪਲਤ ਜਿਹਦੇ ਬਾਰੇ ਗੁਰਦੇਵ ਕਹਿੰਦੇ ਵੀ ਸਭਨਾ ਸਹੁਰਾ ਵੰਝਣਾ ਸਭ ਮੁਕਲਾਵਣ ਹਾਰ, ਉਹ ਜਗ੍ਹਾ ਜਿੱਥੇ ਸਭ ਨੇ ਜਾਣਾ ਉਹ ਪਲਤ ਹੈ। ਹਲਤ ਤੇ ਪਲਤ, ਲੋਕ ਤੇ ਪਰਲੋਕ ਸਭ ਉਹਨਾਂ ਦਾ ਚਲਾ ਜਾਂਦਾ ਹੈ ਜਿਹੜੇ ਉਸ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਤੋਂ ਭੁੱਲੇ ਹੋਏ ਨੇ। ਉਹਨਾਂ ਦਾ ਲੋਕ ਵੀ ਵਿਗੜ ਜਾਂਦਾ, ਉਹਨਾਂ ਦਾ ਪਰਲੋਕ ਵੀ ਵਿਗੜ ਜਾਂਦਾ, ਪਰ ਜਿਹੜੇ ਨਾਮ ਦੇ ਰੰਗ ਵਿੱਚ ਜੁੜੇ ਹੋਏ ਨੇ ਉਹਨਾਂ ਦਾ ਲੋਕ ਪ੍ਰਲੋਕ ਦੋਵੇਂ ਸਫਲੇ ਹੋ ਜਾਂਦੇ ਨੇ। ਮੈਨੂੰ ਇੱਕ ਇਤਿਹਾਸਕ ਬਿਥਿਆ ਗੁਰੂ ਅਮਰਦਾਸ ਸਾਹਿਬ ਦੇ ਜੀਵਨ ਸੰਬੰਧੀ ਚੇਤੇ ਆਈ, ਮੈਂ ਸਾਂਝੀ ਕਰਦਾ ਜਾਵਾਂ। ਜਗਤ ਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜਦੋਂ ਸ੍ਰੀ ਹਰਿਦੁਆਰ ਨੂੰ ਗਏ ਨੇ ਗੁਰੂ ਬਣਨ ਤੋਂ ਬਾਅਦ, ਤੇ ਰਸਤੇ ਵਿੱਚ ਹਰਿਦੁਆਰ ਦੇ ਨੇੜੇ ਇੱਕ ਮੇੜਾ ਪਿੰਡ ਆਉਂਦਾ, ਇੱਥੇ ਇੱਕ ਪੰਡਿਤ ਸੀ, ਉਸ ਪੰਡਿਤ ਦਾ ਨਾਮ ਸੀ ਦੁਰਗਾ। ਇਹ ਪਹਿਲਾਂ ਵੀ ਸਤਿਗੁਰਾਂ ਨੂੰ ਮਿਲਿਆ ਸੀ, ਜਦੋਂ ਗੁਰੂ ਸਾਹਿਬ ਗੁਰੂ ਨਹੀਂ ਸਨ ਬਣੇ, ਕੇਵਲ ਗੰਗਾ ਦੀ ਯਾਤਰਾ ਨੂੰ ਜਾਂਦੇ ਸੀ, ਤੇ ਸਾਹਿਬ ਦੇ ਚਰਨ ਕਮਲ ਵਿੱਚ ਇਹਨੇ ਪਦਮ ਵੇਖਿਆ ਸੀ, ਤੇ ਪਦਮ ਵੇਖ ਕੇ ਕਿਹਾ ਸੀ ਜੀ ਤੁਸੀਂ ਜਾਂ ਤਾਂ ਕਿਸੇ ਧਰਮ ਦੇ ਰਹਿਬਰ ਹੋ ਜਾਂ ਫਿਰ ਕੋਈ ਚੱਕਰਵਰਤੀ ਬਾਦਸ਼ਾਹ ਹੋ। ਤੇ ਸਾਹਿਬ ਨੇ ਕਿਹਾ ਸੀ ਨਾ ਅਸੀਂ ਰਹਿਬਰ ਹਾਂ ਤੇ ਨਾ ਹੀ ਕੋਈ ਬਾਦਸ਼ਾਹ, ਅਸੀਂ ਤਾਂ ਸਧਾਰਨ ਜਿਹੇ ਵਿਅਕਤੀ ਹਾਂ। ਉਹ ਬੜਾ ਹੈਰਾਨ ਹੋਇਆ ਸੀ ਕਿ ਚਰਨ ਕਮਲ ਵਿੱਚ ਪਦਮ ਦਾ ਨਿਸ਼ਾਨ ਤੇ ਇਹਦਾ ਹਾਲੇ ਤੱਕ ਫਲ ਨਹੀਂ ਮਿਲਿਆ। ਵੈਸੇ ਭੱਟਾ ਨੇ ਇਹ ਵੀ ਲਿਖਿਆ ਕਿ ਗੁਰਦੇਵ ਦੇ ਦਸਤ ਕਮਲਾਂ ਵਿੱਚ ਵੀ ਪਦਮ ਸੀ। ਬਾਰਜ ਕਰ ਦਾਹਣ ਹੈ, ਬਾਰਜ ਕਹਿੰਦੇ ਨੇ ਕਮਲ, ਪਦਮ ਸੱਜੇ ਹੱਥ ਵਿੱਚ ਮਹਾਰਾਜ ਜੀ ਦੇ ਪਦਮ ਸੀ ਗੁਰੂ ਅਮਰਦਾਸ ਸਾਹਿਬ ਦੇ। ਤੇ ਸਾਹਿਬ ਨੇ ਆਖਿਆ ਉੱਦਾਂ ਜਿਹੜੀ ਤੂੰ ਦਕਸ਼ਿਣਾ ਲੈਣੀ ਹੈ ਲੈ ਲੈ। ਉਹ ਕਹਿਣ ਲੱਗਾ ਜੀ ਨਹੀਂ, ਹੁਣ ਤਾਂ ਉਦੋਂ ਹੀ ਲਵਾਂਗਾ ਜਦੋਂ ਤੁਸੀਂ ਦੁਬਾਰਾ ਮਿਲੋਗੇ ਮੈਨੂੰ। ਗੁਰਦੇਵ ਗੁਰੂ ਬਣਨ ਤੋਂ ਬਾਅਦ ਜਦੋਂ ਹਰਿਦੁਆਰ ਗਏ ਤੇ ਫਿਰ ਮੇੜੇ ਪਿੰਡ 'ਚ ਡੇਰਾ ਕੀਤਾ ਤੇ ਨਾਲ ਸੰਗਤ ਬੜੀ ਸੀ ਸਤਿਗੁਰਾਂ ਦੇ। ਇਹਨੇ ਵੇਖਿਆ ਕਿ ਦੂਰ ਦੂਰ ਤੱਕ ਸੰਗਤ ਵਿਚਰ ਰਹੀ ਤੇ ਪੁੱਛਿਆ ਕੌਣ ਨੇ? ਕਹਿਣ ਲੱਗੇ ਜੀ ਗੁਰੂ ਅਮਰਦਾਸ ਜੀ। ਇਹ ਦਰਸ਼ਨ ਕਰਨ ਵਾਸਤੇ ਗਿਆ ਤੇ ਇਹਨੇ ਪਛਾਣ ਲਿਆ ਵੀ ਇਹ ਤਾਂ ਉਹੀ ਨੇ ਜਿਨ੍ਹਾਂ ਦੇ ਚਰਨਾਂ 'ਚ ਮੈਂ ਪਦਮ ਵੇਖਿਆ ਸੀ। ਤੇ ਨਮਸਕਾਰ ਕਰਕੇ ਕਹਿੰਦਾ ਸਤਿਗੁਰੂ ਮੈਨੂੰ ਪਛਾਣਿਆ ਜੇ? ਮਹਾਰਾਜ ਜੀ ਕਹਿੰਦੇ ਹਾਂ ਪਛਾਣ ਲਿਆ। ਕਹਿੰਦੇ ਫਿਰ ਮਹਾਰਾਜ ਮੇਰੀ ਦਕਸ਼ਿਣਾ ਰਹਿੰਦੀ ਸੀ ਤੁਹਾਡੇ ਵੱਲ, ਉਹ ਵੀ ਚੇਤਾ ਹੋਣਾ? ਮਹਾਰਾਜ ਜੀ ਕਹਿੰਦੇ ਹਾਂ ਉਹ ਵੀ ਚੇਤਾ। ਮੰਗ ਲੈ, ਜਾਂ ਇਸ ਲੋਕ ਦਾ ਸੁੱਖ ਮੰਗ ਲੈ ਤੇ ਜਾਂ ਫਿਰ ਪਰਲੋਕ ਦਾ ਮੰਗ ਲੈ, ਦੋਵਾਂ 'ਚੋਂ ਇੱਕ ਮੰਗ ਲੈ। ਇਹ ਬੜਾ ਚਕਰਤ ਹੋਇਆ, ਸੋਚਣ ਲੱਗ ਪਿਆ, ਵਿਚਾਰਨ ਲੱਗ ਪਿਆ। ਤੇ ਫਿਰ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਨਾਮ ਦੇਹੇ ਤਨ ਦੇਹੇ ਨ ਜਨ ਕੋ, ਤਨ ਬਹੀਨ ਜਨ ਜਗ ਨ ਸੋਹੈ ਹੈ। ਜੇ ਤਨ ਦੇਹੇ ਨਾਮ ਨ ਦਹੈ, ਨਾਮ ਬਿਨਾ ਜਨ ਜਮ ਪੁਰ ਜੈ ਹੈ। ਮਹਾਰਾਜ ਜੀ, ਜੇ ਤੁਸੀਂ ਕੇਵਲ ਧਨ ਦਿੱਤਾ, ਧਨ ਨਾਲ ਮੇਰਾ ਇਹ ਲੋਕ ਸੁਖੀ ਹੋ ਜਾਏਗਾ, ਮੈਂ ਸਾਰੇ ਸੁੱਖ ਆਰਾਮ ਪ੍ਰਾਪਤ ਕਰ ਲਵਾਂਗਾ। ਪਰ ਜੇ ਤੁਸੀਂ ਨਾਮ ਨਾ ਦਿੱਤਾ ਤੇ ਨਾਮ ਤੋਂ ਬਿਨਾਂ ਮੈਂ ਜਮਪੁਰੀ ਨੂੰ ਜਾਵਾਂਗਾ ਤੇ ਫਿਰ ਮੇਰਾ ਨਾਂ ਉੱਥੇ ਕੌਣ ਜਾਣਦਾ? ਉੱਥੇ ਵੀ ਨਾਂ ਤੁਹਾਡੇ ਨੂੰ ਲਾਜ ਆਉਣੀ। ਵੇਖੋ, ਗੁਰੂ ਅਮਰਦਾਸ ਦਾ ਸਿੱਖ ਸੇਵਕ ਜਮਪੁਰੀ ਨੂੰ ਜਾ ਰਿਹਾ, ਮਹਾਰਾਜ ਨਾ ਤੁਹਾਡੇ ਨੂੰ ਲਾਜ ਲੱਗਣੀ। ਤੇ ਜੇ ਗਰੀਬ ਨਵਾਜ ਪਾਤਸ਼ਾਹ ਨਾਮ ਦੀ ਦਾਤ ਦੇ ਦਿੱਤੀ ਤੇ ਧਨ ਨਾ ਦਿੱਤਾ ਤੇ ਧਨ ਬਿਨਾਂ ਇਸ ਜਗਤ ਵਿੱਚ ਸ਼ੋਭ ਨੀਕ ਨਹੀਂ ਹੋਣਾ। ਧਨ ਬਿਨਾਂ ਤਾਂ ਲੋਕ ਮੂੰਹ ਨਹੀਂ ਲਾਉਂਦੇ, ਪੁੱਛਦੇ ਨਹੀਂ, ਹਾਲ ਚਾਲ ਤੱਕ ਨਹੀਂ ਪੁੱਛਦੇ, ਗਰੀਬ ਨੂੰ ਕੌਣ ਜਾਣਦਾ? ਤੇ ਫਿਰ ਵੀ ਇਹੀ ਆਖਣਗੇ, ਵੇਖੋ ਗੁਰੂ ਅਮਰਦਾਸ ਦਾ ਸੇਵਕ ਭੁੱਖਾ ਪਿਆ ਮਰਦਾ। ਅਮਰਦਾਸ ਤੇਜੋ ਕੇ ਨੰਦਨ ਹੈ, ਤੇਜ ਭਾਨ ਦੇ ਪੁੱਤਰ ਗੁਰੂ ਅਮਰਦਾਸ ਸਾਹਿਬ, ਇਹ ਦੋਨੇ ਰਾਹ ਨੇ, ਕਿਰਪਾ ਕਰੋ ਮੇਰਾ ਲੋਕ ਵੀ ਸਵਾਰ ਦਿਓ ਤੇ ਪਰਲੋਕ ਵੀ ਸਵਾਰ ਦਿਓ। ਲੋਕ ਤੇ ਪਰਲੋਕ ਨੂੰ ਸਵਾਰਨ ਵਾਲੇ ਕੇਵਲ ਸਤਿਗੁਰੂ ਦੀਨ ਦਿਆਲ ਧੰਨ ਗੁਰੂ ਨਾਨਕ ਸਾਹਿਬ ਜੀ ਹਨ। ਮਹਾਰਾਜ ਜੀ ਬੜੇ ਪ੍ਰਸੰਨ ਹੋਏ ਤੇ ਆਖਿਆ, ਜਾਓ ਪੰਡਿਤ ਜੀ, ਤੁਹਾਡਾ ਲੋਕ ਵੀ ਸੁਖੀ ਤੇ ਪਰਲੋਕ ਵੀ ਸੁਹੇਲਾ, ਦੋਵੇਂ ਜਹਾਨ ਸੁਹੇਲੇ। ਪਰ ਖਾਲਸਾ ਜੀ, ਦੋਵੇਂ ਜਹਾਨ ਸੁਹੇਲੇ ਹੁੰਦੇ ਨੇ ਨਾਮ ਦੀ ਦਾਤ ਨਾਲ। ਇੱਥੇ ਗੁਰੂ ਅਮਰਦਾਸ ਸਾਹਿਬ ਜੀ ਫੈਸਲਾ ਕਰਕੇ ਕਹਿ ਰਹੇ ਨੇ, ਜਿਹੜੇ ਨਿਰੰਕਾਰ ਪਰਮੇਸ਼ਰ ਦੇ ਨਾਮ ਤੋਂ ਭੁੱਲੇ ਹੋਏ ਲੋਕ ਨੇ ਉਹਨਾਂ ਦਾ ਲੋਕ ਪਰਲੋਕ ਦੋਵੇਂ ਚਲੇ ਜਾਂਦੇ ਨੇ, ਭਾਵ ਉਹਨਾਂ ਦਾ ਲੋਕ ਵੀ ਵਿਗੜ ਜਾਂਦਾ ਹੈ ਪਰਲੋਕ ਵੀ ਵਿਗੜ ਜਾਂਦਾ ਹੈ।
ਜਪ ਤਪ ਸੰਜਮ ਸਭ ਹਿਰ ਲਿਆ ਮੁੱਠੀ ਦੂਜਾ ਪਾਏ।
ਜਪ ਤਪ ਕਈ ਤਰ੍ਹਾਂ ਦੇ ਜਾਪ ਨੇ, ਕਈ ਤਰ੍ਹਾਂ ਦੇ ਤਪ ਨੇ। ਤਿੰਨ ਤਰ੍ਹਾਂ ਦੇ ਤਪ ਦਾ ਜ਼ਿਕਰ ਆਉਂਦਾ, ਰਜੋਗੁਣੀ ਤਪ ਹੈ, ਤਮੋਗੁਣੀ ਤਪ ਹੈ, ਸਤੋਗੁਣੀ ਤਪ ਹੈ। ਵਿਸਥਾਰ ਕਰਨ ਦਾ ਸਮਾਂ ਨਹੀਂ। ਸੰਜਮ, ਸੰਜਮ ਦਾ ਮਤਲਬ ਹੁੰਦਾ ਵੀ ਮਰਿਆਦਾ ਰੱਖਣੀ। ਸੰਜਮ ਸੰਸਕ੍ਰਿਤ ਦਾ ਸ਼ਬਦ ਹੈ ਸੰਜਮ, ਉਹਦੇ ਤੋਂ ਸੰਜਮ ਬਣਿਆ। ਯੋਗ ਮਤ ਦੇ ਵਿੱਚ ਸੰਜਮ ਦਾ ਅਰਥ ਹੁੰਦਾ ਧਿਆਨ, ਧਾਰਣਾ ਤੇ ਸਮਾਧੀ। ਪਹਿਲਾਂ ਧਾਰਣਾ, ਫਿਰ ਧਿਆਨ, ਫਿਰ ਸਮਾਧੀ, ਇਹਨਾਂ ਤਿੰਨਾਂ ਦੇ ਸੁਮੇਲ ਨੂੰ ਸੰਜਮ ਕਹਿੰਦੇ ਨੇ। ਅਤੇ ਜੈਨੀਆਂ ਦੇ ਵਿੱਚ ਵੀ ਉਹ ਆਪਣੀਆਂ ਇੰਦਰੀਆਂ 'ਤੇ ਕਾਬੂ ਪਾਉਣ ਦਾ ਨਾਮ ਸੰਜਮ ਕਹਿੰਦੇ ਨੇ। ਜੈਨ ਮਾਰਗ ਸੰਜਮ ਅਤ ਸਾਧਨ, ਉਹ ਜੈਨੀਆਂ ਦੇ ਵੀ ਉਹਨੂੰ ਵੀ ਉਹ ਸੰਜਮ ਕਹਿੰਦੇ ਆ। ਸੰਜਮ ਕਈ ਪ੍ਰਕਾਰ ਦੇ ਨੇ। ਇੰਦਰੀਆਂ 'ਤੇ ਕਾਬੂ ਪਾਉਣਾ, ਇੰਦਰੀਆਂ ਦਾ ਦਮਨ ਕਰਨਾ, ਜਪ ਤਪ ਸੰਜਮ, ਇਹ ਜੋ ਕੁਝ ਵੀ ਹੈ, ਜਦੋਂ ਹਿਰਦੇ ਦੇ ਵਿੱਚ ਵਿਕਾਰ ਆ ਜਾਣ, ਕਾਮ ਆ ਜਾਏ, ਕ੍ਰੋਧ ਆ ਜਾਏ, ਲੋਭ ਆ ਜਾਏ, ਹੰਕਾਰ ਆ ਜਾਏ, ਮੋਹ ਆ ਜਾਏ, ਈਰਖਾ ਆ ਜਾਏ, ਦੁਵੈਸ਼ ਆ ਜਾਏ, ਨਿੰਦਾ ਚੁਗਲੀ ਦੀ ਬਿਰਤੀ ਆ ਜਾਏ, ਜਦੋਂ ਇਹ ਵਿਕਾਰ ਆ ਜਾਂਦੇ ਨੇ, ਅਤੇ ਇਹਨਾਂ ਵਿਕਾਰਾਂ ਕਰਕੇ ਇਹਦੇ ਅੰਦਰੋਂ ਜਿੰਨੇ ਵੀ ਇਹ ਜਪ ਤਪ ਅਤੇ ਸੰਜਮ ਨੇ ਦੂਰ ਚਲੇ ਜਾਂਦੇ ਨੇ। ਹਿਰਦਾ ਮਤਲਬ ਹੁੰਦਾ ਖੋ ਲਏ, ਖੋ ਲਏ, ਵਿਕਾਰਾਂ ਨੇ ਖੋ ਲਏ ਇਹਦੇ ਅੰਦਰੋਂ। ਜਦੋਂ ਕਾਮ ਆ ਗਿਆ, ਉਦੋਂ ਨਾ ਜਪ ਰਹਿੰਦਾ, ਨਾ ਤਪ ਰਹਿੰਦਾ, ਨਾ ਸੰਜਮ ਰਹਿੰਦਾ, ਸਭ ਕੁਝ ਭ੍ਰਸ਼ਟ ਕਰਕੇ ਰੱਖ ਦਿੰਦਾ। ਜਦੋਂ ਕ੍ਰੋਧ ਆ ਗਿਆ, ਲੋਭ ਆ ਗਿਆ, ਹੰਕਾਰ ਆ ਗਿਆ, ਉਹ ਇਹਨਾਂ ਸਾਰਿਆਂ ਨੂੰ ਹਿਰ ਲੈਂਦੇ ਨੇ ਵਿਕਾਰ। ਜਿੱਥੇ ਵਿਕਾਰ ਆ ਜਾਣ, ਉੱਥੇ ਜਪ ਤਪ ਸੰਜਮ ਨਹੀਂ ਰਹਿੰਦਾ। ਉੱਥੋਂ ਜਪ ਤਪ ਸੰਜਮ ਤਿੰਨੇ ਹੀ ਹਿਰੇ ਜਾਂਦੇ ਹਨ। ਔਰ ਮੁੱਠੀ ਦੂਜਾ ਭਾਏ, ਗਰੀਬ ਨਵਾਜ ਪਾਤਸ਼ਾਹ ਕਹਿੰਦੇ, ਇਸ ਮਨੁੱਖ ਦੀ ਜਿਹੜੀ ਬੁੱਧੀ ਹੈ, ਉਹ ਦੂਜੇ ਭਾਅ ਵਿੱਚ, ਦੁਬਧਾ ਵਿੱਚ, ਦਵੈਸ਼ ਵਿੱਚ ਲੱਗ ਕੇ ਠੱਗੀ ਜਾਂਦੀ ਹੈ। ਮੁੱਠੀ ਦਾ ਮਤਲਬ ਹੁੰਦਾ ਠੱਗਿਆ ਜਾਣਾ। ਇਹਦੀ ਜਿਹੜੀ ਬੁੱਧੀ ਹੈ, ਉਹ ਠੱਗੀ ਜਾਂਦੀ ਹੈ, ਇਹ ਠੱਗਿਆ ਜਾਂਦਾ। ਪਰ ਗੁਰਦੇਵ ਨੇ ਬੜੇ ਸਪਸ਼ਟ ਬਚਨਾਂ ਵਿੱਚ ਕਿਹਾ ਵੀ ਜਿਨ੍ਹਾਂ ਦੇ ਹਿਰਦਿਆਂ ਵਿੱਚ ਪਰਮੇਸ਼ਰ ਦਾ ਨਾਮ ਵਸਦਾ, ਉਹ ਨਹੀਂ ਠੱਗੇ ਜਾਂਦੇ। ਪੜ੍ਹਦੇ ਹੋ ਨਾ ਰੋਜ਼, ਨਾ ਉਹ ਮਰਹਿ ਨਾ ਠੱਗੇ ਜਾਹੇ ਜਿਨ ਕੈ ਰਾਮ ਵਸੈ। ਉਹ ਨਹੀਂ ਮਰਦੇ ਤੇ ਨਾ ਹੀ ਠੱਗੇ ਜਾਂਦੇ ਨੇ ਜਿਨ੍ਹਾਂ ਦੇ ਹਿਰਦੇ 'ਚ ਨਾਮ ਵਸਦਾ। ਤਾਕੋ ਧੋਖਾ ਕਹਾਂ ਬਿਆਪੈ ਜਾਂ ਕੋ ਓਟ ਤੁਹਾਰੀ। ਜਿਨ੍ਹਾਂ ਨੂੰ ਸਾਹਿਬ ਦੀ ਓਟ ਹੋਵੇ, ਸਤਿਗੁਰਾਂ ਦਾ ਆਸਰਾ ਹੋਵੇ, ਉਹਨਾਂ ਨੂੰ ਕਦੇ ਕੋਈ ਧੋਖਾ ਨਹੀਂ ਬਿਆਪਦਾ, ਉਹ ਕਦੇ ਠੱਗੇ ਨਹੀਂ ਜਾਂਦੇ। ਵਰਨਾ ਦੁਬਧਾ ਵਿੱਚ, ਦਵੈਸ਼ ਵਿੱਚ ਲੱਗਿਆ ਹੋਇਆਂ ਦੀ ਬੁੱਧੀ ਠੱਗੀ ਜਾਂਦੀ ਹੈ ਵਿਕਾਰਾਂ ਕਰਕੇ। ਕਦੇ ਕਾਮ ਠੱਗ ਕੇ ਲੈ ਜਾਂਦਾ, ਕਦੇ ਕ੍ਰੋਧ ਠੱਗ ਲੈਂਦਾ, ਕਦੇ ਲੋਭ ਠੱਗ ਲੈਂਦਾ, ਕਦੇ ਹੰਕਾਰ ਠੱਗ ਲੈਂਦਾ। ਇਹ ਵਿਕਾਰ ਇਸ ਜੀਵ ਨੂੰ ਠੱਗ ਲੈਂਦੇ ਹਨ।
ਜਮਦਾਰ ਬੱਤੇ ਮਾਰੀ ਹੈ ਬਹੁਤੀ ਮਿਲਾ ਸਜਾਏ।
ਫਿਰ ਇੱਦਾਂ ਦੇ ਜਿਹੜੇ ਜੀਵ ਨੇ ਨਾਮ ਨੂੰ ਭੁਲਾਉਣ ਵਾਲੇ, ਜਿਨ੍ਹਾਂ ਨੂੰ ਨਾਮ ਭੁੱਲਿਆ ਹੋਇਆ, ਔਰ ਜਿਨ੍ਹਾਂ ਦੇ ਹਿਰਦੇ 'ਚ ਵਿਕਾਰ ਨੇ, ਫਿਰ ਜਿਨ੍ਹਾਂ ਦੇ ਹਿਰਦੇ 'ਚ ਦੁਬਧਾ ਹੈ, ਦਵੈਸ਼ ਹੈ, ਇੱਦਾਂ ਦੇ ਜਿਹੜੇ ਲੋਕ ਨੇ, ਮਹਾਰਾਜ ਜੀ ਕਹਿੰਦੇ ਜਮ ਦੇ ਦਰ ਤੇ ਬੰਨੇ ਹੋਏ ਮਾਰੇ ਜਾਂਦੇ ਨੇ, ਉੱਥੇ ਉਹਨਾਂ ਨੂੰ ਬੜੀਆਂ ਭਿਆਨਕ ਸਜਾਵਾਂ ਮਿਲਦੀਆਂ ਨੇ। ਉਹ ਜਮ ਦਰ ਤੇ ਬੱਧੇ ਹੋਏ ਮਾਰੇ ਜਾਂਦੇ ਨੇ, ਔਰ ਬੜੀਆਂ ਭਿਆਨਕ ਤਾੜਨਾਵਾਂ, ਸਜਾਵਾਂ ਜਿਹੜੀਆਂ ਨੇ, ਉਹਨਾਂ ਜੀਵਾਂ ਨੂੰ, ਉਹਨਾਂ ਲੋਕਾਂ ਨੂੰ ਮਿਲਦੀਆਂ ਹਨ।
ਮਹੱਲਾ ਤੀਜਾ, ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆਰ।
ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਜਿਹੜੇ ਮਨਮੁਖ ਲੋਕ ਨੇ ਨਾ, ਉਹ ਸਤਪੁਰਸ਼ਾਂ ਨਾਲ, ਸਾਧੂਆਂ ਦੇ ਨਾਲ ਵੈਰ ਕਮਾਉਂਦੇ ਹੈ, ਸੰਤਾਂ ਨਾਲ, ਸਾਧੂਆਂ ਨਾਲ। ਕਲਯੁੱਗ ਦਾ ਸਮਾਂ ਭਾਈ, ਇੱਥੇ ਰਾਵਣ ਨਾਲ ਪਿਆਰ ਕਰਨ ਵਾਲੇ ਬੜੇ ਪੈਦਾ ਹੋ ਗਏ। ਜਿਹੜੇ ਰਾਵਣ ਦੀਆਂ ਸ਼ਾਦੀਆਂ ਭਰਦੇ ਹੈ ਜੀ, ਰਾਵਣ ਬੜਾ ਵਧੀਆ ਇਨਸਾਨ ਸੀ ਅਤੇ ਸ਼੍ਰੀ ਰਾਮ ਚੰਦਰ ਦੀ ਨਿੰਦਾ ਕਰਨ ਵਾਲੇ ਹੈਣ। ਮੈਂ ਸ਼੍ਰੀ ਰਾਮ ਦਾ ਜਾਂ ਉਹਨਾਂ ਦਾ ਹਮਾਇਤੀ ਨਹੀਂ ਹਾਂ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਮੇਰੇ ਸਾਹਿਬ ਨੇ ਫਰਮਾਇਆ ਹੈ, ਮੂਰਖ ਰਾਵਣ ਕਿਆ ਲੈ ਗਿਆ। ਰਾਵਣ ਨੂੰ ਮੂਰਖ ਲਿਖਿਆ ਤਾਂ ਫਿਰ ਮੂਰਖ ਹੀ ਸੀ ਨਾ, ਗੁਰਬਾਣੀ ਕਹਿ ਰਹੀ ਹੈ। ਖੈਰ, ਕਲਯੁਗ ਦੇ ਸਮੇਂ ਵਿੱਚ ਸੰਤਾਂ ਨਾਲ ਵੈਰ ਕਮਾਉਣ ਵਾਲੇ ਬੜੇ ਨੇ, ਜਿਹੜੇ ਸਾਧੂਆਂ ਦੀ, ਰੱਬ ਦੇ ਪਿਆਰਿਆਂ ਦੀ ਨਿੰਦਾ ਕਰਦੇ ਆ, ਜਿਨ੍ਹਾਂ ਦਾ ਸੁਭਾਅ ਹੀ ਇਹ ਹੈ ਕਿ ਉਹਨਾਂ ਦੀ ਜੇ ਕਥਾ ਸ਼ੁਰੂ ਹੁੰਦੀ ਹੈ ਤਾਂ ਸਾਧੂਆਂ ਦੀ, ਸੰਤਾਂ ਦੀ ਨਿੰਦਾ ਤੋਂ, ਅਤੇ ਜਦੋਂ ਸਮਾਪਤ ਹੁੰਦੀ ਹੈ ਤਾਂ ਨਿੰਦਾ 'ਤੇ ਸਮਾਪਤ ਹੁੰਦੀ ਹੈ। ਕਈ ਸਾਲ ਹੋ ਗਏ ਦਾਸ ਬਾਹਰ ਗਿਆ ਕਿਤੇ ਵਿਦੇਸ਼ ਵਿੱਚ, ਉੱਥੇ ਕੁਝ ਪ੍ਰਬੰਧਕ ਮੈਨੂੰ ਕਹਿਣ ਲੱਗੇ, ਜੀ ਗਿਆਨੀ ਜੀ, ਸਾਡੇ ਕੋਲ ਇੱਕ ਬੜਾ ਪ੍ਰਸਿੱਧ ਕਥਾਕਾਰ ਆ ਰਿਹਾ, ਤੁਸੀਂ ਉਹਦੇ ਕੋਲੋਂ ਸੁਣੋ ਅਤੇ ਸੁਣ ਕੇ ਉਹਦੇ ਮੁਤਾਬਕ ਬੋਲਿਆ ਕਰੋ। ਉਹ ਬੋਲਿਆ, ਉਹਨੇ ਸ਼ੁਰੂਆਤ ਹੀ ਐਸੀ ਕੀਤੀ ਜਿੰਨੇ ਮਹਾਤਮਾ ਸਾਧੂਆਂ ਦੀ ਭੰਡੀ, ਫਲਾਣੇ ਸੰਤ ਇੱਦਾਂ, ਫਲਾਣੇ ਇੱਦਾਂ, ਆਮ ਕੇ ਇੱਦਾਂ। ਬਾਅਦ ਵਿੱਚ ਪ੍ਰਬੰਧਕਾਂ ਨੂੰ ਮੈਨੂੰ ਬੇਨਤੀ ਕਰਕੇ ਖਿਮਾ ਯਾਚਨਾ ਕਰਨੀ ਪਈ ਕਿ ਮੈਂ ਐਸੀ ਕਥਾ ਨਹੀਂ ਕਰ ਸਕਦਾ ਜਿਹਦੇ ਵਿੱਚ ਕੇਵਲ ਨਿੰਦਾ ਹੀ ਨਿੰਦਾ ਹੋਵੇ। ਮੈਂ ਸਾਹਿਬ ਦਾ ਜਸ ਕਰ ਸਕਦਾ, ਸਾਹਿਬ ਦੀ ਸਿਫਤ ਕਰ ਸਕਦਾ, ਹਾਲਾਂਕਿ ਆਲੋਚਨਾ, ਇਹ ਜਿਹੜੀਆਂ ਦੋ ਚਾਰ ਗੱਲਾਂ ਮੈਂ ਕਹਿ ਰਿਹਾ ਵਿੱਚ, ਇਹ ਵੀ ਆਲੋਚਨਾ 'ਚ ਹੀ ਗਿਣੀਆਂ ਜਾਣਗੀਆਂ, ਇਹ ਕਥਾ ਨਹੀਂ ਹੈ। ਕਥਾ ਉਹ ਹੈ ਜਿਸ ਦੇ ਇੱਕ ਇੱਕ ਅੱਖਰ ਵਿੱਚ ਪਰਮਾਤਮਾ ਦੀ ਸਿਫਤ ਪਰੋਈ ਹੋਵੇ, ਦੂਜੀ ਗੱਲ ਹੀ ਕੋਈ ਨਹੀਂ। ਉਸ ਕਥਾ ਨੂੰ ਮੇਰੇ ਸਾਹਿਬ ਨੇ ਕਿਹਾ, ਸਭ ਤੇ ਉੱਤਮ ਹਰ ਕੀ ਕਥਾ, ਜਿਹਦੇ ਵਿੱਚ ਆਲੋਚਨਾ ਹੋਵੇ, ਕਿਸੇ ਵਿਅਕਤੀ ਵਿਸ਼ੇਸ਼ ਦੀ ਨਿੰਦਾ ਹੋਵੇ, ਉਹ ਕਥਾ ਨਹੀਂ ਹੈ। ਕਥਾ ਤਾਂ ਨਿਰੰਕਾਰ ਦੀਆਂ ਸਿਫਤਾਂ ਨੇ, ਪਰਮੇਸ਼ਰ ਦੀਆਂ ਵਡਿਆਈਆਂ ਨੇ। ਗੁਰਬਾਣੀ ਦੀ ਜਿਹੜੀ ਪੰਕਤੀ ਚੱਲ ਰਹੀ ਹੈ, ਉਹਦੇ ਇੱਕ ਇੱਕ ਅੱਖਰ ਵਿੱਚੋਂ ਵਿਚਾਰ ਦੀ ਧਾਗੇ ਨੂੰ ਪਰੋਂਦੇ ਚਲੇ ਜਾਣ ਦਾ ਨਾਮ ਹੈ ਕਥਾ। ਖੈਰ, ਬੜੇ ਨੇ ਐਸੇ ਜਿਹੜੇ ਸੰਤਾਂ ਨਾਲ ਵੈਰ ਕਮਾਉਂਦੇ ਨੇ, ਔਰ ਦੁਸ਼ਟਾਂ ਦੇ ਨਾਲ ਉਹਨਾਂ ਦਾ ਮੋਹ ਹੈ, ਦੁਸ਼ਟਾਂ ਦੇ ਨਾਲ ਉਹਨਾਂ ਦਾ ਪਿਆਰ ਹੈ।
ਅੱਗਾ ਪਿੱਛਾ ਸੁੱਖ ਨਾਹੀ, ਮਾਰ ਜਮਾ ਵਾਰ ਵਾਰ।
ਇੱਦਾਂ ਦੇ ਜਿਹੜੇ ਨਿੰਦਕ ਨੇ, ਨਾ ਉਹਨਾਂ ਨੂੰ ਪਹਿਲਾਂ, ਯਾਨੀ ਕਿ ਨਾ ਤਾਂ ਅੱਗੇ ਪਰਲੋਕ ਵਿੱਚ ਅਤੇ ਪਿੱਛੇ ਆਹ ਜਿਹੜਾ ਲੋਕ ਹੈ, ਦੋਵਾਂ ਜਹਾਨਾਂ ਵਿੱਚ ਉਹਨਾਂ ਨੂੰ ਸੁੱਖ ਨਹੀਂ ਮਿਲਦਾ। ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨ ਨੇ, ਗੁਰਦੇਵ ਕਹਿੰਦੇ, ਨਿੰਦਕ ਮਾਰੇ ਤਤਕਾਲ ਖਿਨ ਟਿਕਣ ਨਾ ਦਿੱਤੇ, ਪ੍ਰਭ ਦਾਸ ਕਾ ਦੁੱਖ ਨਾ ਖਾਵ ਸਕੈ ਫੜ ਜੋਨੀ ਜੁੱਤੇ, ਮੱਥੇ ਵਾਲ ਪਛਾੜਿਆਂ ਜਮ ਮਾਰਗ ਮੁੱਤੇ, ਦੁੱਖ ਲੱਗੇ ਬਿਲ ਲਾਣਿਆ ਨਰਕ ਘੋਰ ਸੁੱਤੇ। ਸੁੱਤੇ ਦਾ ਮਤਲਬ ਸੁੱਟ ਦਿੱਤੇ। ਜਿਹੜੇ ਰੱਬ ਦੇ ਪਿਆਰਿਆਂ ਦੇ ਨਿੰਦਕ ਨੇ, ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਪਰਮਾਤਮਾ ਤਤਕਾਲ ਹੀ ਉਹਨਾਂ ਨੂੰ ਮਾਰ ਦਿੰਦਾ, ਖਿਨ ਮਾਤਰ ਟਿਕਣ ਨਹੀਂ ਦਿੱਤੇ। ਕਿਉਂ? ਕਿਉਂਕਿ ਰੱਬ ਕੋਲੋਂ ਆਪਣਿਆਂ ਪਿਆਰਿਆਂ ਦਾ ਦੁੱਖ ਬਰਦਾਸ਼ਤ ਨਹੀਂ ਹੁੰਦਾ। ਪ੍ਰਭ ਦਾਸ ਕਾ ਦੁੱਖ ਨਾ ਖਾਵ ਸਕੈ, ਖਾਵ ਦਾ ਮਤਲਬ ਉਹਦਾ ਬਰਦਾਸ਼ ਕਰਨਾ। ਪਰਮਾਤਮਾ ਆਪਣਿਆਂ ਦਾਸਾਂ ਦਾ ਦੁੱਖ ਬਰਦਾਸ਼ਤ ਨਹੀਂ ਕਰ ਸਕਦਾ, ਤੇ ਜਿਹੜਾ ਉਹਨਾਂ ਨੂੰ ਦੁੱਖ ਦਿੰਦਾ, ਫੜ ਜੋਨੀ ਜੁੱਤੇ, ਉਹਨਾਂ ਨੂੰ ਫੜ ਕੇ ਜੂਨੀਆਂ ਵਿੱਚ ਜੋੜ ਲੈਂਦਾ, ਸੁੱਟ ਦਿੰਦਾ। ਦੁੱਖ ਲੱਗੇ ਬਿਲ ਲਾਣਿਆ, ਦੁੱਖ ਲੱਗਿਆਂ ਫਿਰ ਉਹ ਵਿਰਲਾਪ ਕਰਦੇ ਨੇ ਤੇ ਜੰਮਾ ਦੇ ਰਾਹ ਤੇ ਪਾਏ ਜਾਂਦੇ ਨੇ, ਔਰ ਘੋਰ ਨਰਕਾਂ ਵਿੱਚ ਸੁੱਟ ਦਿੱਤੇ ਜਾਂਦੇ ਨੇ। ਔਰ ਪਰਮਾਤਮਾ ਕੰਠ ਲਾਏ ਆਪ ਰੱਖਿਅਨ ਨਾਨਕ ਹਰ ਸੱਤੇ। ਜਿਹੜੇ ਰੱਬ ਦੇ ਪਿਆਰਿਆਂ ਦੇ ਨਿੰਦਕ ਨੇ, ਨਿੰਦਾ ਤਾਂ ਖਾਲਸਾ ਜੀ ਕਿਸੇ ਦੀ ਵੀ ਭਲੀ ਨਹੀਂ ਹੈ, ਕਿਸੇ ਦੀ ਵੀ ਭਲੀ ਨਹੀਂ, ਤੇ ਫਿਰ ਸਾਧੂਆਂ ਦੀ, ਰੱਬ ਦੇ ਪਿਆਰਿਆਂ ਦੀ ਨਿੰਦਾ, ਉਹ ਗੱਲ ਆਪ ਨਾ ਦੇਹੇ ਚਰੂ ਭਰਪਾਨੀ ਵਾਲੀ ਗੱਲ ਹੈ। ਨਿੰਦਾ ਉਹਨਾਂ ਦੀ ਕਰਨੀ ਜਿਹੜੇ ਭਗੀਰਥੀ ਲੈ ਆਏ, ਜਾਹਰਨ ਵੀ ਲੈ ਆਏ। ਇਹੋ ਜਿਹੇ ਜਿਹੜੇ ਲੋਕ ਨੇ, ਨਾ ਉਹਨਾਂ ਨੂੰ ਅੱਗੇ ਕਿਤੇ ਸੁੱਖ ਮਿਲਦਾ ਨਾ ਪਿੱਛੇ ਇਸ ਜਗ੍ਹਾ ਤੇ, ਮਰ ਜੰਮੈ ਵਾਰੋ ਵਾਰ, ਇੱਦਾਂ ਦੇ ਜਿਹੜੇ ਲੋਕ ਨੇ ਉਹ ਬਾਰ ਬਾਰ ਮਰਦੇ ਨੇ, ਬਾਰ ਬਾਰ ਜੰਮਦੇ ਨੇ, ਆਵਾਗਾਉਣ ਦੇ ਚੱਕਰਾਂ ਵਿੱਚ ਪਏ ਭਟਕਦੇ ਹਨ।
ਤ੍ਰਿਸ਼ਨਾ ਕਦੇ ਨਾ ਬੁਝਾਈ, ਦੁਬਦਾ ਹੋਏ ਖੁਆਰ।
ਇੱਦਾਂ ਦੇ ਜਿਹੜੇ ਮਨਮੁਖ ਲੋਕ ਨੇ, ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਨਹੀਂ ਕਦੇ ਬੁਝਦੀ, ਉਹ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਬਲਦੇ ਰਹਿੰਦੇ ਨੇ, ਔਰ ਦੁਬਿਧਾ ਕਰਕੇ, ਦੁਵੈਸ਼ ਕਰਕੇ ਉਹ ਖੁਆਰ ਹੀ ਹੁੰਦੇ ਰਹਿੰਦੇ ਹਨ।
ਮੋਹ ਕਾਲੇ ਤਿੰਨਾਂ ਨਿੰਦਕਾਂ, ਤਿਤ ਸੱਚਾ ਦਰਬਾਰ।
ਸੱਚੇ ਦੀ ਦਰਗਾਹ ਵਿੱਚ ਉਹਨਾਂ ਦੇ ਮੂੰਹ ਕਾਲੇ ਕੀਤੇ ਜਾਂਦੇ ਨੇ ਜਿਹੜੇ ਨਿੰਦਕ ਨੇ। ਕਾਲੇ ਦਾ ਕੀ ਮਤਲਬ ਹੈ? ਵੀ ਉਹਨਾਂ ਦੇ ਮੂੰਹ ਤੇ ਲਾਹਨਤਾਂ ਪੈਂਦੀਆਂ, ਲਾਹਨਤਾਂ ਦੀ ਕਾਲਖ ਉਹਨਾਂ ਦੇ ਚਿਹਰੇ ਤੇ ਪੈਂਦੀ ਹੈ ਜਿਹੜੇ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਦੇ ਨੇ। ਕਿਸੇ ਮਹਾਤਮਾ ਦੀ ਨਿੰਦਾ ਹੋਵੇ ਤਾਂ ਉਹਦੇ ਵਿੱਚ ਉਹਨਾਂ ਮਹਾਤਮਾਵਾਂ ਦਾ ਵੀ ਭਲਾ ਹੈ। ਨਿੰਦਾ ਕਰਨ ਵਾਲਾ ਤਾਂ ਦੁੱਖ ਦਾ ਭਾਗੀਦਾਰ ਬਣਦਾ ਹੀ ਹੈ। ਦੋ ਚੀਜ਼ਾਂ ਹੁੰਦੀਆਂ, ਇੱਕ ਪੁੰਨ ਤੇ ਇੱਕ ਪਾਪ। ਜਿਹੜੇ ਮਹਾਤਮਾ ਹੁੰਦੇ ਨੇ ਉਹਨਾਂ ਦੇ ਪੁੰਨ ਵੀ ਨਸ਼ਟ ਹੋ ਜਾਂਦੇ ਨੇ ਤੇ ਪਾਪ ਵੀ ਨਸ਼ਟ ਹੋ ਜਾਂਦੇ ਨੇ। ਤੁਸੀਂ ਆਖੋਗੇ ਉਹ ਕਿਵੇਂ? ਜਿਹੜੇ ਬੰਦਗੀ ਕਰਨ ਵਾਲੇ ਨੇ ਉਹਨਾਂ ਦੇ ਪੁੰਨ ਤੇ ਪਾਪ ਦੋਵੇਂ ਨਸ਼ਟ ਹੋ ਜਾਂਦੇ ਨੇ। ਜਿਹੜੇ ਉਹਨਾਂ ਦੇ ਪਾਪ ਨੇ ਉਹਨਾਂ ਦੀ ਨਿੰਦਾ ਕਰਨ ਵਾਲੇ ਲੈ ਜਾਂਦੇ ਨੇ, ਤੇ ਜਿਹੜੇ ਉਹਨਾਂ ਦੇ ਪੁੰਨ ਨੇ ਉਹਨਾਂ ਦਾ ਜਸ ਕਰਨ ਵਾਲੇ ਲੈ ਜਾਂਦੇ ਨੇ। ਉਹ ਫਿਰ ਦੋਨਾਂ ਤੋਂ ਰਹਿਤ ਹੋ ਜਾਂਦੇ, ਪਾਪ ਪੁੰਨ ਦੋ ਭਈ ਕਹਾਵਤ, ਦੋਨਾਂ ਤੋਂ। ਕਿਉਂਕਿ ਪੁੰਨ ਭੋਗਣ ਵਾਸਤੇ ਵੀ ਤਾਂ ਜਨਮ ਲੈਣਾ ਪੈਣਾ ਨਾ, ਉਹ ਤਾਂ ਜਨਮ ਲੈਣਾ ਹੀ ਨਹੀਂ ਚਾਹੁੰਦੇ। ਇਸ ਕਰਕੇ ਉਹਨਾਂ ਦੇ ਪੁੰਨ ਜਿਹੜੇ ਨੇ ਉਹਨਾਂ ਦਾ ਜਸ ਕਰਨ ਵਾਲੇ, ਉਹਨਾਂ ਦੀ ਵਡਿਆਈ ਕਰਨ ਵਾਲੇ ਲੈ ਜਾਂਦੇ ਨੇ, ਔਰ ਜਿਹੜੇ ਉਹਨਾਂ ਦੇ ਪਾਪ ਕਰਮ ਨੇ ਉਹਨਾਂ ਦੀ ਨਿੰਦਾ ਕਰਨ ਵਾਲੇ ਲੈ ਜਾਂਦੇ ਨੇ, ਉਹ ਦੋਨਾਂ ਤੋਂ ਰਹਿਤ ਹੋ ਜਾਂਦੇ ਨੇ। ਤੇ ਜਿਹੜੇ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਨ ਵਾਲੇ ਨੇ, ਰੱਬ ਦੇ ਦਰਬਾਰ ਵਿੱਚ ਉਹਨਾਂ ਦਾ ਮੂੰਹ ਕਾਲਾ ਕੀਤਾ ਜਾਂਦਾ। ਮੂੰਹ ਕਾਲੇ ਤਿੰਨਾਂ ਨਿੰਦਕਾਂ, ਸੱਚੇ ਦੇ ਦਰਬਾਰ ਦੇ ਵਿੱਚ ਉਹਨਾਂ ਦੇ ਮੂੰਹ ਤੇ ਲਾਹਨਤਾਂ ਪੈਂਦੀਆਂ, ਤਰਕਾਰਾਂ ਪੈਂਦੀਆਂ ਹਨ।
ਨਾਨਕ ਨਾਮ ਵਿਹੋਣਿਆ ਨਾ ਉਰਵਾਰ ਨਾ ਪਾਰ।
ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਕਹਿੰਦੇ, ਨਾਮ ਤੋਂ ਵਿਹੋਣਿਆਂ ਨੂੰ ਨਾ ਤਾਂ ਇਹ ਸੰਸਾਰ ਵਿੱਚ ਕੋਈ ਥਾਂ ਮਿਲਦੀ ਹੈ ਤੇ ਨਾ ਇਹ ਸੰਸਾਰ ਨੂੰ ਪਾਰ ਕਰ ਗਿਆ ਪਾਰ ਕੋਈ ਥਾਂ ਮਿਲਦੀ ਹੈ। ਇੱਦਾਂ ਵੀ ਫਰੀਦਕੋਟੀ ਟੀਕੇ ਚ ਅਰਥ ਕੀਤੇ ਨੇ ਵੀ ਉਰਵਾਰ ਨਾਮ ਵੈਰਾਗ ਦਾ ਹੈ ਤੇ ਪਾਰ ਨਾਮ ਗਿਆਨ ਦਾ ਹੈ। ਨਾ ਉਹਨਾਂ ਨੂੰ ਗਿਆਨ ਪ੍ਰਾਪਤ ਹੁੰਦਾ ਤੇ ਨਾ ਹੀ ਵਿਰਾਗ ਪ੍ਰਾਪਤ ਹੁੰਦਾ ਹੈ।
ਪੌੜੀ ਜੋ ਹਰ ਨਾਮ ਤੇ ਆਏ ਦੇ, ਸੇ ਹਰ ਹਰ ਨਾਮ ਰੱਤੇ ਮਨ ਮਾਹੀ।
ਪੌੜੀ ਮੇਰੇ ਚੌਥੇ ਪਾਤਸ਼ਾਹ ਸੋਢੀ ਕੁੱਲ ਸਿਰਬੌਰ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਉਚਾਰਦੇ ਨੇ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਜਗ੍ਹਾ ਤੇ, ਕਹਿੰਦੇ ਇੱਕ ਤ੍ਰੇਤੇ ਯੁੱਗ ਦੇ ਅਵਤਾਰ ਸ੍ਰੀ ਰਾਮ ਚੰਦਰ ਜੀ ਨੇ, ਉਹਨਾਂ ਨੇ ਆਪਣੇ ਆਪ ਨੂੰ ਰਾਮ ਕਹਾਇਆ, ਰਾਮ ਰਾਜਾ ਕਹਾਇਆ, ਰਾਜਾ ਰਾਮ ਕਹਾਇਆ। ਉਹ ਕੇਵਲ 14 ਕਲਾ ਅਵਤਾਰ ਸਨ, ਪਰ ਕਲਯੁਗ ਵਿੱਚ ਅਨੰਤ ਕਲਾਵਾਂ ਦੇ ਮਾਲਕ, ਬੇਅੰਤ ਕਰਾਵਾਂ ਕਰਾਮਾਤਾਂ ਆਜ਼ਮਤਾਂ ਦੇ ਮਾਲਕ ਧੰਨ ਗੁਰੂ ਰਾਮਦਾਸ ਸਾਹਿਬ ਆਪ ਪਰਮੇਸ਼ਵਰ ਨੇ। ਪਰ ਬਲਿਆਰ ਜਾਈਏ ਮੇਰੇ ਸਤਿਗੁਰਾਂ ਦੀ ਅਤ ਨਿਮਰਤਾ ਤੋਂ ਕਿ ਗੁਰਦੇਵ ਖੁਦ ਰਾਮ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਰਾਮਦਾਸ ਕਹਾਉਂਦੇ ਨੇ। ਖੁਦ ਰਾਮ ਨੇ ਪਰ ਆਪਣੇ ਆਪ ਨੂੰ ਰਾਮ ਨਹੀਂ ਕਹਾਇਆ। ਬਲਿਆਰ ਜਾਵਾਂ, ਭਾਈ ਸੰਤੋਖ ਸਿੰਘ ਜੀ ਕਹਿੰਦੇ ਕਿ ਉਹ ਖੁਦ ਆਪਣੇ ਆਪ ਨੂੰ ਰਾਮ ਨਹੀਂ ਕਹਾਇਆ, ਰਾਮ ਦਾ ਦਾਸ ਕਹਾਇਆ। ਇਹ ਪੌੜੀ ਸਤਿਗੁਰੂ ਗੁਰੂ ਰਾਮਦਾਸ ਜੀ ਉਚਾਰਦੇ ਨੇ। ਕੀ ਕਹਿੰਦੇ ਨੇ? ਜੋ ਹਰ ਨਾਮ ਧਿਆਏਂਦੇ ਸੇ ਹਰ ਹਰ ਨਾਮ ਰਤੇ ਮਨ ਮਾਹੀ। ਜਿਹੜੇ ਹਰੀ ਦੇ ਨਾਮ ਨੂੰ ਮਨ ਵਿੱਚ, ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਨੇ, ਅਰਾਧਦੇ ਨੇ, ਉਹ ਬਾਣੀ ਕਰਕੇ ਵੀ ਪਰਮਾਤਮਾ ਦੇ ਨਾਮ ਦੇ ਰੰਗ ਵਿੱਚ ਰੱਤੇ ਹੋਏ ਹਨ।
ਜਿਨ੍ਹਾਂ ਮਨ ਚਿੱਤ ਇੱਕ ਆਰਾਧਿਆ, ਤਿੰਨਾ ਇਕਸ ਬਿਨ ਦੂਜਾ ਕੋ ਨਾਹੀ
ਜਿਨ੍ਹਾਂ ਦੇ ਮਨ ਵਿਚ ਤੇ ਇਹ ਚਿੱਤ ਵਿਚ ਇਕ ਦੀ ਅਰਾਧਨਾ ਹੈ ਜੋ ਇਕ ਮਨ ਕਰਕੇ ਚਿੱਤ ਕਰਕੇ ਇਕ ਨੂੰ ਅਰਾਧਦੇ ਹਨ ਤਿੰਨਾ ਇਕਸ ਬਿਨ ਦੂਜਾ ਕੋ ਨਾਹੀ ਉਹਨਾਂ ਦੀ ਅਵਸਥਾ ਬਣ ਗਈ ਹੈ ਇਹਨਾਂ ਦੀ ਐਸੀ ਬਿਰਤੀ ਬਣ ਗਈ ਹੈ ਕਿ ਇਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਉਹ ਕਿਸੇ ਦੂਜੇ ਨੂੰ ਨਹੀਂ ਵੇਖਦੇ ਨਹੀਂ ਜਾਣਦੇ
ਸਹੀ ਪੁਰਖ ਹਰ ਸੇਵ ਦੇ ਜਿਨ ਧੁਰ ਮਸਤਕ ਲੇਖ ਲਿਖਾਹੀ
ਜਿਨ੍ਹਾਂ ਦੇ ਧੁਰ ਦਰਗਾਹ ਤੋਂ ਮੱਥੇ ਤੇ ਲੇਖ ਲਿਖ ਦਿੱਤੇ ਨੇ ਵਧਾਤੇ ਨੇ ਪਰਮੇਸ਼ਰ ਨੇ ਉਹੀ ਪੁਰਖ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸੇਵਦੇ ਹਨ ਅਰਾਧਦੇ ਹਨ
ਹਰ ਕੇ ਗੁਣ ਨਿਤ ਗਾਵਦੇ ਹਰ ਗੁਣ ਗਾਏ ਗੁਣੀ ਸਮਝਾਹੀ
ਰੱਬ ਦੇ ਪਿਆਰੇ ਨਿਤ ਹਰੀ ਦੇ ਗੁਣਾਂ ਨੂੰ ਗਾਵਦੇ ਹਨ ਤੇ ਹਰੀ ਦੇ ਗੁਣਾਂ ਨੂੰ ਗਾ ਕੇ ਫਿਰ ਉਹ ਜਿਹੜੇ ਗੁਣ ਗਾ ਰਹੇ ਨੇ ਉਹ ਗੁਣ ਹੋਰਾਂ ਨੂੰ ਵੀ ਸਮਝਾਉਂਦੇ ਨੇ ਕਿ ਭਾਈ ਗੁਰਮੁਖੋ ਰੱਬ ਦੇ ਆਹ ਗੁਣ ਨੇ ਇਹ ਗੁਣ ਗਾਇਨ ਕਰੋ ਉਹ ਦੂਜਿਆਂ ਨੂੰ ਵੀ ਸਮਝਾਉਂਦੇ ਆਪ ਤਾਂ ਗਾਉਂਦੇ ਹੀ ਨੇ ਨਿਤ ਦੂਜਿਆਂ ਨੂੰ ਵੀ ਰੱਬ ਦੇ ਉਹਨਾਂ ਗੁਣਾਂ ਦੀ ਸਾਂਝ ਪਾ ਕੇ ਸਮਝਾਉਂਦੇ ਹੈ ਕਿ ਨਿਰੰਕਾਰ ਪਰਮੇਸ਼ਰ ਦੇ ਆ ਪਵਿੱਤਰ ਅੰਮ੍ਰਿਤ ਗੁਣ ਨੇ ਗਾਇਨ ਕਰੋ
ਵਡਿਆਈ ਵੱਡੀ ਗੁਰਮੁਖਾ ਗੁਰਪੂਰਾ ਹਰ ਨਾਮ ਸਮਾਹੀ
ਜਿਹੜੇ ਪੂਰੇ ਗੁਰੂ ਦੇ ਦੁਆਰਾ ਹਰੀ ਦੇ ਨਾਮ ਚ ਸਮਾ ਗਏ ਹਨ ਉਹਨਾਂ ਗੁਰਮੁਖਾਂ ਦੀ ਵਡਿਆਈ ਇਹ ਸੰਸਾਰ ਵਿੱਚ ਵੱਡੀ ਹੈ ਜਿਹੜੇ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਕੇ ਨਾਮ ਦੀ ਦਾਤ ਲੈ ਕੇ ਉਸ ਨਾਮ ਦੇ ਵਿੱਚ ਸਮਾ ਗਏ ਹਨ ਹਰ ਨਾਮ ਸਮਾਹੀ ਹਰੀ ਦੇ ਨਾਮ ਦੇ ਵਿੱਚ ਸਮਾ ਗਏ ਨੇ ਉਹਨਾਂ ਗੁਰਮੁਖਾਂ ਦੀ ਵਡਿਆਈ ਵੱਡੀ ਹੈ ਉਹਨਾਂ ਦੀ ਸੋਭਾ ਸੰਸਾਰ ਵਿੱਚ ਵੱਡੀ ਹੈ ਜੈ ਜੈਕਾਰ ਕਰੇ ਸਭ ਕੋਈ ਜੈ ਜੈਕਾਰ ਕਰੇ ਸਭ ਕੋਈ ਜੈ ਜੈ ਹਰ ਮਨ ਤਨ ਵਸਿਆ ਸੋਈ ਹਰ ਮਨ ਤਨ ਵਸਿਆ ਸੋਈ ਉਹਨਾਂ ਗੁਰਮੁਖਾਂ ਦੀ ਵਡਿਆਈ ਵੱਡੀ ਹੋ ਕੇ ਉਜਾਗਰ ਹੁੰਦੀ ਹੈ ਗਰੀਬਨ ਬਾਜ ਪਾਤਸ਼ਾਹ ਜੀ ਤਰਸ ਕਰਨ ਸਾਡਾ ਇਹ ਗਾਵਿਆ ਸੁਣਿਆ ਥਾਂ ਪਵੇ ਕੋਟਾਨ ਕੋਟ ਸ਼ੁਕਰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਔਰ ਆਪ ਸਰਬੱਤ ਸੰਗਤਾਂ ਦਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਭ ਸਾਰੇ ਸਿੰਘ ਸਾਹਿਬਾਨਾਂ ਦਾ ਧੰਨਵਾਦ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਮਾਪਤੀ ਦੀਆਂ ਪੰਗਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ
ਹਰ ਕੇ ਗੁਣ ਨਿਤ ਗਾਵਦੇ
ਹਰ ਗੁਣ ਗਾਏ ਗੁਣੀ ਸਮਝਾਹੀ ਵਡਿਆਈ ਵੱਡੀ ਗੁਰਮੁਖਾ ਗੁਰਪੂਰ ਹਰ ਨਾਮ ਸਮਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ